ਤੁਸੀਂ ਹੋ SBS ਪੰਜਾਬੀ ਦੇ ਨਾਲ। ਅਠਾਈ ਮਾਰਚ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਇਲੈਕਟ੍ਰਿਕ ਵਾਹਨਾਂ ਲਈ ਸੰਭਾਵੀ ਜੀਵਨ ਰੱਖਿਅਕ ਚੇਤਾਵਨੀ ਪ੍ਰਣਾਲੀ ਤੇ ਸਰਕਾਰ ਵੱਲੋਂ ਸਲਾਹ ਮਸ਼ਵਰਾ। ਨਾਰਦਰਨ ਟੈਰੀਟਰੀ ਵੱਲੋਂ ਜ਼ਮਾਨਤ ਕਾਨੂੰਨ ਵਿੱਚ ਸੋਧ ਦੀ ਘੋਸ਼ਣਾ। ਅਤੇ ਖੇਡਾਂ ਵਿੱਚ ਸਕਾਈ ਸਪੋਰਟਸ 2023 ਇੰਡੀਅਨ ਪ੍ਰੀਮੀਅਰ ਲੀਗ ਦੇ ਸਾਰੇ 74 ਮੈਚ ਲਾਈਵ ਦਿਖਾਉਣ ਲਈ ਤਿਆਰ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅਧਿਕਾਰਿਕ ਤੌਰ ਤੇ ਆਸਟ੍ਰੇਲੀਆ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਜੀਵਨ ਰੱਖਿਅਕ ਚੇਤਾਵਨੀ ਪ੍ਰਣਾਲੀਆਂ ਦੇ ਸੰਭਾਵੀ ਆਦੇਸ਼ ਬਾਰੇ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ। ਐਕੋਸਟਿਕ ਵਹੀਕਲ ਅਲਰਟਿੰਗ ਸਿਸਟਮਸ AVAS ਇਲੈਕਟ੍ਰਿਕ ਵਾਹਨਾਂ ਨੂੰ ਇੱਕ ਬਾਹਰੀ ਆਵਾਜ਼ ਪੈਦਾ ਕਰਨ ਦੀ ਆਗਿਆ ਦਿੰਦੇ ਹਨ, ਜਿਸ ਨਾਲ ਕਮਜ਼ੋਰ ਸੜਕ ਉਪਭੋਗਤਾ ਜਿਵੇਂ ਕਿ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰ ਸੁਚੇਤ ਰਹਿ ਸਕਦੇ ਹਨ। ਟਰਾਂਸਪੋਰਟ ਮੰਤਰੀ, ਮਿਨਿਸਟਰ ਫਾਰ ਸੋਸ਼ਲ ਸਰਵਿਸਿਜ਼ ਅਤੇ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਯਾਨੀ ਕਿ NDIS ਦੇ ਮੰਤਰੀ ਸਮੇਤ ਹੋਰ ਕਈ ਸਰਕਾਰੀ ਮੰਤਰੀਆਂ ਦਾ ਕਹਿਣਾ ਹੈ ਕਿ ਇਹ ਟੈਕਨੋਲੋਜੀ ਖਾਸ ਤੌਰ ਤੇ ਨੇਤਰਹੀਣ ਅਤੇ ਘੱਟ ਨਜ਼ਰ ਵਾਲੇ ਭਾਈਚਾਰੇ ਲਈ ਕਾਫ਼ੀ ਮਹੱਤਵਪੂਰਨ ਹੈ ਅਤੇ ਇਸ ਟੈਕਨੋਲੋਜੀ ਨਾਲ ਇਹਨਾਂ ਲੋਕਾਂ ਨੂੰ ਸੜਕ ਨੈੱਟਵਰਕ ਨੂੰ ਸੁਤੰਤਰ ਤੌਰ ਤੇ ਇਸਤੇਮਾਲ ਕਰਨ ਵਿੱਚ ਮਦਦ ਮਿਲੇਗੀ। NDIS ਮੰਤਰੀ ਬਿਲ ਸ਼ੌਰਟਨ ਦਾ ਕਹਿਣਾ ਹੈ ਕਿ ਸੁਰੱਖਿਆ ਉਪਾਅ ਲੰਬੇ ਸਮੇਂ ਤੋਂ ਬਕਾਇਆ ਹਨ।
The reality is that with the rise of electric vehicles in Australia, something like 74% of people who are vision impaired and low vision have reported anxiety about their road safety and pedestrian safety. 35% of vision impaired people said they'd had at least a near miss incident with a vehicle they couldn't hear.
ਨਾਰਦਰਨ ਟੈਰੀਟਰੀ ਸਰਕਾਰ ਨੇ ਹਥਿਆਰਾਂ ਨਾਲ ਜੁੜੇ ਹਿੰਸਕ ਅਪਰਾਧਾਂ ਲਈ ਜ਼ਮਾਨਤ ਦੇ ਵਿਰੁੱਧ ਇੱਕ ਨਵੀਂ ਧਾਰਨਾ ਦੀ ਆਗਿਆ ਦੇਣ ਲਈ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੰਮ ਵਾਲੀ ਥਾਂ ਤੇ ਇੱਕ ਨੌਜਵਾਨ ਤੇ ਜਾਨਲੇਵਾ ਤਰੀਕੇ ਨਾਲ ਚਾਕੂ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਨਾਰਦਰਨ ਟੈਰੀਟਰੀ ਦੀ ਸੰਸਦ ਦੇ ਬਾਹਰ ਸਖ਼ਤ ਅਪਰਾਧ ਉਪਾਵਾਂ ਦੀ ਮੰਗ ਕਰਨ ਲਈ ਇਕੱਠੇ ਹੋਏ ਸਨ। ਮੁੱਖ ਮੰਤਰੀ ਨਤਾਸ਼ਾ ਫਾਈਲਸ ਦਾ ਕਹਿਣਾ ਹੈ ਕਿ ਭਾਈਚਾਰੇ ਦੀ ਸੁਰੱਖਿਆ ਲਈ ਇਹ ਇੱਕ ਮਹੱਤਵਪੂਰਨ ਸੁਧਾਰ ਹੈ।
We will review our bail and offences and that work will continue. This is the first step and this presumption against bail we believe is important for this offence and that is why we're bringing it to the Northern Territory Parliament today to be debated and passed this parliamentary sittings and I won't rule anything in or out into the future.
ਸਰਕਾਰ ਕੱਲ੍ਹ ਬੁੱਧਵਾਰ ਨੂੰ ਸੰਸਦ ਵਿੱਚ ਜ਼ਮਾਨਤ ਐਕਟ ਵਿੱਚ ਸੋਧ ਪੇਸ਼ ਕਰਨ ਲਈ ਤਿਆਰ ਹੈ। ਆਸਟ੍ਰੇਲੀਆ ਦੀ ਪੀਕ ਯੂਨੀਅਨ ਬਾਡੀ ਨੇ ਔਕਸ ਭਾਈ ਵਾਲੀ ਅਧੀਨ ਅਲਬਨੀਜ਼ੀ ਸਰਕਾਰ ਦੀ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਯੋਜਨਾ ਬਾਰੇ ਪੁੱਛਗਿੱਛ ਕੀਤੀ ਹੈ। ਆਸਟ੍ਰੇਲੀਅਨ ਕੌਂਸਲ ਆਫ ਟ੍ਰੇਡ ਯੂਨੀਅਨ ਸੁਰੱਖਿਆ ਅਤੇ ਪ੍ਰਮਾਣੂ ਪ੍ਰਸਾਰ ਨੂੰ ਲੈ ਕੇ ਚਿੰਤਾਵਾਂ ਪ੍ਰਗਟ ਕਰ ਰਹੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਲਈ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਨਾਲ ਇੱਕ ਸੁਰੱਖਿਆ ਸਮਝੌਤਾ ਕਰਨ ਲਈ $386 ਬਿਲੀਅਨ ਦੇ ਮਾਰਗ ਦਾ ਖੁਲਾਸਾ ਕੀਤਾ ਸੀ। ACTU ਦੇ ਪ੍ਰਧਾਨ ਮਿਸ਼ੇਲ ਓਨੀਲ ਨੇ ਕਿਹਾ ਕਿ ਯੂਨੀਅਨਾਂ ਸਰਕਾਰ ਤੋਂ ਹੋਰ ਵੇਰਵੇ ਦੀ ਮੰਗ ਕਰ ਰਹੀਆਂ ਹਨ।
has a long-standing policy opposition to nuclear power, nuclear waste and proliferation. And we also have a long-standing policy position that supports a nuclear-free defence policy. These are not positions that have been developed in the last weeks or months. They're decades long.
ਗ੍ਰੀਨਸ ਨੇਤਾ ਐਡਮ ਬੈਂਟ ਨੇ ਫੈਡਰਲ ਸਰਕਾਰ ਨੂੰ ਨਵਿਆਉਣਯੋਗ ਯਾਨੀ ਕਿ ਰਿਨਿਊਬਲਸ ਵਿੱਚ ਤਬਦੀਲੀ ਦੌਰਾਨ ਕੋਲਾ ਅਤੇ ਗੈਸ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ ਸੁਤੰਤਰ ਅਥਾਰਟੀ ਦਾ ਕਾਨੂੰਨ ਬਣਾਉਣ ਲਈ ਕਿਹਾ ਹੈ। ਮਿਸਟਰ ਬੈਂਟ ਨੇ ਕੋਲਾ ਅਤੇ ਗੈਸ ਕਰਮਚਾਰੀਆਂ ਲਈ ਸੁਰੱਖਿਅਤ ਨੌਕਰੀਆਂ ਅਤੇ ਉਚਿਤ ਉਜਰਤਾਂ ਦੀ ਮੰਗ ਕਰਨ ਵਿੱਚ ਆਸਟ੍ਰੇਲੀਆਈ ਕੌਂਸਲ ਆਫ ਟ੍ਰੇਡ ਯੂਨੀਅਨ ਦੇ ਪ੍ਰਧਾਨ ਮਿਸ਼ੇਲ ਓਨੀਲ ਦਾ ਸਮਰਥਨ ਕੀਤਾ ਹੈ।
Coal and gas workers aren't causing the climate crisis. It's the corporations and coal and gas itself that are driving climate change. We owe coal and gas workers a debt of thanks. And they've helped power our country and our economy. But now we know that we need to stop opening up coal and gas mines and make the transition away.
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਆਪਣੀ ਚੀਨ ਫੇਰੀ ਦੌਰਾਨ ਪਾਰਦਰਸ਼ਤਾ ਦੀ ਘਾਟ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਐਂਡਰਿਊਜ਼ 4 ਦਿਨਾਂ ਦੇ ਕੂਟਨੀਤਕ ਦੌਰੇ ਲਈ ਬੀਜਿੰਗ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪ੍ਰੀਮੀਅਰ ਨੂੰ ਯਾਤਰਾ ਤੇ ਮੀਡੀਆ ਨੂੰ ਸੱਦਾ ਦੇਣ ਜਾਂ ਸੰਖੇਪ ਜਾਣਕਾਰੀ ਦੇਣ ਵਿਚ ਅਸਫਲ ਰਹਿਣ ਤੋਂ ਬਾਅਦ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਕਟਿੰਗ ਪ੍ਰੀਮੀਅਰ ਜੈਕਟੀਨਾ ਐਲਨ ਨੇ ਮਿਸਟਰ ਐਂਡਰਿਊਜ਼ ਦੇ ਬਚਾਅ ਵਿਚ ਕਿਹਾ ਕਿ
This is very much a business trip that the Premier is taking. It's not an event trip. It's very much full of meetings. It will be focused on those really key important areas around international education. I'm not aware of the individual meetings that the Premier is undertaking.
ਭਾਰਤ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਾਂਗਰਸ ਪਾਰਟੀ ਦੇ ਯੂਥ ਵਿੰਗ ਨੇ ਰਾਜਧਾਨੀ ਨਵੀਂ ਦਿੱਲੀ ਦੇ ਜੰਤਰ ਮੰਤਰ ਆਬਜ਼ਰਵੇਟਰੀ ਵਿਖੇ ਲੋਕਤੰਤਰ ਨੂੰ ਬਚਾਉਣ ਦੇ ਨਾਰੇ ਵਾਲੀਆਂ ਤਖਤੀਆਂ ਚੁੱਕ ਕੇ ਰੋਸ ਪ੍ਰਦਰਸ਼ਨ ਕੀਤਾ। 52 ਸਾਲਾ ਗਾਂਧੀ ਸ਼ੁੱਕਰਵਾਰ 24 ਮਾਰਚ ਨੂੰ ਆਪਣੀ ਸੰਸਦੀ ਸੀਟ ਹਾਰ ਗਏ ਹਨ, ਜਿਸ ਤੋਂ ਇਕ ਦਿਨ ਬਾਅਦ ਪੱਛਮੀ ਰਾਜ ਗੁਜਰਾਤ ਦੀ ਇਕ ਅਦਾਲਤ ਨੇ ਉਸ ਨੂੰ 2019 ਵਿਚ ਚੋਣ ਪ੍ਰਚਾਰ ਦੌਰਾਨ ਕੀਤੀ ਅਪਮਾਨਜਨਕ ਟਿੱਪਣੀ ਲਈ ਦੋਸ਼ੀ ਠਹਿਰਾਇਆ ਅਤੇ 2 ਸਾਲ ਦੀ ਸਜ਼ਾ ਸੁਣਾਈ। ਸ਼ੁਭਮ ਸ਼ਰਮਾ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਉਪ ਪ੍ਰਧਾਨ ਹਨ। ਉਨ੍ਹਾਂ SBS ਨੂੰ ਦੱਸਿਆ ਕਿ ਉਹ ਲੋਕਤੰਤਰ ਦੀ ਰੱਖਿਆ ਲਈ ਲੜ ਰਹੇ ਹਨ।
We all are here to protect Indian democracy. We all are here to protect Indian constitution from the Modi government. And here are all the Congress workers, youth Congress workers are present here right now. Because of this, our thousands of workers of our organization are being arrested at Mandir Marg police station.
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਫਿਲਹਾਲ ਜ਼ਮਾਨਤ ਦੇ ਬਾਹਰ ਹਨ ਅਤੇ ਉਨ੍ਹਾਂ ਦੇ ਵਕੀਲ ਇਸ ਹਫ਼ਤੇ ਉੱਚ ਅਦਾਲਤ 'ਚ ਫੈਸਲੇ ਨੂੰ ਚੁਣੌਤੀ ਦੇ ਸਕਦੇ ਹਨ। ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖ਼ਬਰ ਦਾ। IPL 2023 ਦੀ ਸ਼ੁਰੂਆਤ 31 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੇ ਮੈਚ ਨਾਲ ਹੋਵੇਗੀ। ਇੰਡੀਅਨ ਪ੍ਰੀਮੀਅਰ ਲੀਗ ਦੇ ਇਸ 16ਵੇਂ ਐਡੀਸ਼ਨ ਵਿਚ 10 ਟੀਮਾਂ IPL ਕੱਪ ਲਈ ਖੇਡਣਗੀਆਂ ਅਤੇ ਹਰੇਕ ਟੀਮ 14 ਮੈਚ ਖੇਡੇਗੀ। ਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.92 ਰੁਪਏ, ਪਾਕਿਸਤਾਨ ਦੇ 199.34 ਰੁਪਏ ਤੇ ਅਮਰੀਕਾ ਦੇ 66 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਸਮਾਂ ਹੋ ਰਿਹਾ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿਚ ਧੁੱਪ ਰਹੇਗੀ, ਤਾਪਮਾਨ 27 ਡਿਗਰੀ। ਐਡੀਲੇਡ ਵਿਚ ਇੱਕਾ ਦੁੱਕਾ ਮੀਂਹ ਦੇ ਆਸਾਰ, ਤਾਪਮਾਨ ਵੱਧੋ ਵੱਧ 21 ਡਿਗਰੀ। ਮੈਲਬਨ ਵਿਚ ਬੱਦਲਵਾਈ, ਤਾਪਮਾਨ 19 ਡਿਗਰੀ। ਹੌਬਾਰਟ ਵਿਚ ਛਿੱਟਿਆਂ ਦੇ ਆਸਾਰ, ਤਾਪਮਾਨ ਵੱਧੋ ਵੱਧ 22 ਡਿਗਰੀ। ਕੈਨਬਰਾ ਵਿਚ ਮੀਂਹ ਤੇ ਝੱਖੜ, ਤਾਪਮਾਨ 22 ਡਿਗਰੀ। ਸਿਡਨੀ ਵਿਚ ਵੀ ਬਾਰਿਸ਼, ਤਾਪਮਾਨ 29 ਡਿਗਰੀ। ਬ੍ਰਿਸਬੇਨ ਵਿਚ ਛਿੱਟਿਆਂ ਦੀ ਸੰਭਾਵਨਾ, ਤਾਪਮਾਨ 31 ਡਿਗਰੀ। ਅਤੇ ਕੇਨਜ਼ ਵਿਚ ਧੁੱਪ ਰਹੇਗੀ, ਤਾਪਮਾਨ ਵੱਧੋ ਵੱਧ 31 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।